ਮਨੁੱਖ ਦਾ ਸੁਭਾਅ ਐਸਾ ਹੈ, ਸੰਸਾਰ ਦੇ ਪਦਾਰਥਾਂ ਨੂੰ ਗ੍ਰਹਿਣ ਕਰਨਾ, ਇਕੱਤਰ ਕਰਨਾ। ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦਾ ਇੱਕ ਮੁਸਲਮਾਨ ਕਾਜੀ ਦੇ ਨਾਲ ਇਹ ਸੰਵਾਦ ਹੈ, ਵਿਚਾਰ ਸ਼ਬਦ ਦਾ, ਸ੍ਰੀ ਰਾਗ ਮਹੱਲਾ ਪਹਿਲਾ। ਇਹ ਸਾਰੇ ਜੀਵਨ ਦਾ ਵਿਸਥਾਰ ਕਾਜੀ ਨਾਲ ਹੋਈਆਂ ਵਿਚਾਰਾਂ ਦਾ ਇੱਕ ਤੱਤ ਹੈ। ਸਤਿਗੁਰੂ ਕਹਿੰਦੇ ਇਹ ਮਾਲ ਦਾ, ਸੰਸਾਰ ਦੇ ਧਨ ਜੋਬਣ ਦਾ ਅਪਮਾਨ ਕਿਸ ਵਾਸਤੇ ਕਰਦੇ ਹੋ? ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ, ਹੋਏ ਕਿਰਸਾਨ ਇਮਾਨ ਜਮਾਇਲ, ਇਸਤ ਦੋਜਕ ਮੂੜੇ ਇਹ ਵਜਾਣੇ। ਸਾਡੀ ਫਿਤਰਤ ਹੈ ਆਮ ਮਨੁੱਖਾਂ ਦੀ ਕਿ ਅਸੀਂ ਗੱਲਾਂ ਗੱਲਾਂ ਨਾਲ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਮਤ ਜਾਣ ਸ਼ਾ ਗੱਲੀ ਪਾਇਆ। ਪਰ ਮਨੁੱਖ ਕਹਿੰਦਾ ਵੀ ਸ਼ਾਇਦ ਗੱਲਾਂ ਕਰ ਲਈਆਂ ਜਾਂ ਪਾਠ ਕਰ ਲਿਆ, ਬਾਣੀ ਪੜ੍ਹ ਲਈ, ਰੱਬ ਪਾਇਆ ਗਿਆ। ਬੜੀ ਔਖੀ ਸਟੇਜ ਹੈ, ਰੱਬ ਨੂੰ ਪਾਉਣਾ ਬੜਾ ਔਖਾ ਹੈ। ਬੁੱਲੇ ਸ਼ਾਹ ਨੇ ਤੇ ਦੋ ਅੱਖਰ ਕਹਿ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਣਾ। ਹੁਣ ਇਸ ਦੀ ਗਹਿਰਾਈ ਕਿੰਨੀ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਣਾ। ਮਨ ਨੂੰ ਸੰਸਾਰ ਵੱਲੋਂ ਪੁੱਟ ਕੇ ਰੱਬ ਵਾਲੇ ਪਾਸੇ ਲਾ ਦੇਣਾ, ਬਸ ਇਹ ਰੱਬ ਨੂੰ ਪਾਉਣਾ ਹੈ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਣਾ। ਜਿਵੇਂ ਝੋਨੇ ਦੀ ਫਸਲ ਹੁੰਦੀ ਨਾ ਪੰਜਾਬ ਦੇ ਅੰਦਰ, ਉਸ ਦੀ ਪਨੀਰੀ ਪੁੱਟੀ ਦੀ ਹੈ, ਪੌਦ ਉਸ ਨੂੰ ਕਹਿੰਦੇ ਨੇ, ਪਨੀਰੀ ਪੁੱਟ ਕੇ ਫਿਰ ਦੂਜੀ ਜਗ੍ਹਾ ਲਾਈ ਦੀ ਹੈ, ਉਹਨੂੰ ਫਿਰ ਝਾੜ ਲੱਗਦਾ, ਨਹੀਂ ਤੇ ਝਾੜ ਨਹੀਂ ਲੱਗ ਸਕਦਾ। ਸਾਹਿਬ ਬੁੱਲੇ ਸ਼ਾਹ ਨੇ ਇਹੋ ਹੀ ਗੱਲ ਸਮਝਾਈ, ਬਸ ਰੱਬ ਨੂੰ ਪਾਉਣਾ ਹੈ ਤਾਂ ਸੰਸਾਰ ਵਾਲੇ ਪਾਸਿਓਂ ਪੁੱਟ ਕੇ ਰੱਬ ਵਾਲੇ ਪਾਸੇ ਲਾਣਾ ਪਏਗਾ, ਤਦ ਬੂਟਾ ਹਰਾ ਹੋਏਗਾ, ਨਹੀਂ ਤੇ ਸੁੱਕਾ ਰਹੇਗਾ, ਹਰਿਆ ਨਹੀਂ ਹੋਏਗਾ। ਇਹ ਕਾਜੀ ਬੜੀਆਂ ਗੱਲਾਂ ਮਾਰਦਾ ਸੀ, ਬੜੀਆਂ, ਮਹਾਰਾਜ ਮੈਂ 5 ਨਮਾਜ਼ਾਂ ਰੱਖਦਾ, 30 ਰੋਜ਼ੇ ਰੱਖਦਾ, ਇਹ ਸ਼ਬਦ ਦੀਆਂ ਖੀਰਲੀਆਂ ਪੰਕਤੀਆਂ ਵਿੱਚ ਆਇਆ। 30 ਕਰ ਰੱਖੇ 5 ਕਰ ਸਾਥੀ, ਮਹਾਰਾਜ ਮੈਂ 30 ਰੋਜ਼ੇ ਰੱਖਦਾ, 30 ਦਿਨ ਭੁੱਖਾ ਰਹਿਣਾ, 5 ਨਮਾਜ਼ਾਂ ਦੇਣਾ, 5 ਜ਼ਕਾਤਾਂ ਦੇਣਾ, ਵੀ ਅੱਲਾ ਮੇਰੇ ਤੇ ਫਿਰ ਵੀ ਪ੍ਰਸੰਨ ਨਹੀਂ, ਮੈਂ ਤੇ ਰੱਬ ਨੂੰ ਪਾ ਲਿਆ। ਸਤਿਗੁਰੂ ਕਹਿੰਦੇ ਕਰਮਾਂ ਨਾਲ ਰੱਬ ਨਹੀਂ ਪਾਇਆ ਜਾਂਦਾ, ਬਾਹਰਲੇ ਕਰਮਾਂ ਨਾਲ। ਕਰਮ ਹੁੰਦਾ ਜਿਹੜੇ ਆਪਾਂ ਕਰਮ ਕਰਦੇ ਹਾਂ, ਵੀ ਇਹ ਕੁਛ ਕਰ ਲਈਏ, ਇਹ ਕੁਛ ਕਰ ਲਈਏ, ਸ਼ਾਇਦ ਰੱਬ ਰੀਝ ਜਾਵੇ, ਦਾਨ ਤੇ ਰੱਬ ਰੀਝ ਜਾਵੇ, ਦਾਨ ਕਰੀ ਜਾਈਏ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਰੀਝਣਾ। 30 ਕਰ ਰੱਖੇ 5 ਕਰ ਸਾਥੀ, 9 ਸ਼ੈਤਾਨ ਮਤ ਕੱਟ ਜਾਈ। ਕਹਿੰਦੇ 30 ਰੋਜ਼ੇ ਵੀ ਰੱਖ ਲਏ, 5 ਨਮਾਜ਼ਾਂ ਵੀ ਰੱਖ ਲਈਆਂ, ਪਰ ਵੇਖੀ ਕਿਤੇ ਸ਼ੈਤਾਨ ਹੈ ਨਾ ਜਿਹੜਾ, ਸ਼ੈਤਾਨ ਮਨ ਤੇਰੇ ਇਹ ਰੋਜ਼ਿਆਂ ਨੂੰ, ਤੇਰੀਆਂ ਇਹਨਾਂ ਨਮਾਜ਼ਾਂ ਨੂੰ ਕੱਟ ਕੇ ਹੀ ਨਾ ਚਲਾ ਜਾਵੇ। ਮਨ ਸਾਰਿਆਂ ਨਾਲੋਂ ਤੇਜ਼ ਹੈ, ਮਨ ਸਾਰਿਆਂ ਨਾਲੋਂ ਤਿੱਖਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਮਨ ਨੂੰ ਬੁੱਝਦਿਲ ਕਹਿੰਦੇ ਨੇ, ਮਨ ਨੂੰ ਸ਼ੇਰ ਕਹਿੰਦੇ ਨੇ, ਮਨ ਨੂੰ ਹੀ ਸਤਿਗੁਰ ਨੇ ਜ਼ਹਿਰ ਕਿਹਾ, ਮਨ ਨੂੰ ਹੀ ਅੰਮ੍ਰਿਤ ਕਿਹਾ, ਮਨ ਨੂੰ ਮੈਗਲ ਹਾਥੀ ਕਿਹਾ। ਕਹਿੰਦੇ ਹਾਥੀ ਹੈ ਨਾ ਜਿਹੜਾ ਵਸ ਵਿੱਚ ਨਹੀਂ ਆਉਂਦਾ। ਮਨ ਦੀ ਡਿਕਸ਼ਨਰੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੇ ਬੜੇ ਅੱਖਰਾਂ ਨਾਲ ਯਾਦ ਕੀਤਾ। ਕਹਿੰਦੇ 30 ਰੋਜ਼ੇ ਵੀ ਰੱਖ ਲਏ, ਸ਼ਬਦ ਆਪ ਜੀ ਦੇ ਸਾਹਮਣੇ, 30 ਰੋਜ਼ੇ ਵੀ ਰੱਖ ਲਏ, 5 ਨਮਾਜ਼ਾਂ ਵੀ ਰੱਖ ਲਈਆਂ, 9 ਸ਼ੈਤਾਨ, ਜਿਹਦਾ ਨਾਂ ਸ਼ੈਤਾਨ ਹੈ, ਉਹ ਤੇਰੇ ਅੰਦਰ ਬੈਠਾ, ਵੇਖੀ ਕਿਤੇ ਤੈਨੂੰ ਕੱਟ ਹੀ ਨਾ ਦੇਵੇ, ਤੇਰੇ 30 ਰੋਜ਼ਿਆਂ ਨੂੰ, 30 ਦਿਨ ਦੀ ਭੁੱਖ ਨੂੰ ਨਾ ਕੱਟ ਦੇਵੇ, 5 ਪੜੀਆਂ ਹੋਈਆਂ ਨਮਾਜ਼ਾਂ ਬਰਬਾਦ ਨਾ ਕਰ ਦੇਵੇ। ਬਰਬਾਦ ਕਦੋਂ ਹੁੰਦੀਆਂ ਨੇ, ਜਦੋਂ ਹਉਮੈ ਆ ਜਾ, ਡਿੱਗ ਕਦੋਂ ਜਾਂਦਾ, ਜਦੋਂ ਸੰਸਾਰ ਦੇ ਦੂਜੇ ਕਰਮਾਂ ਦੇ ਵਿੱਚ ਚਲਾ ਜਾਂਦਾ ਹੈ। ਇਹ ਰੱਖੇ ਹੋਏ ਰੋਜ਼ੇ ਵੀ, ਰੱਖੀਆਂ ਹੋਈਆਂ ਨਮਾਜ਼ਾਂ ਵੀ ਕਿਸੇ ਕੰਮ ਨਹੀਂ ਆਉਂਦੀਆਂ, ਫਿਰ ਮਹਾਰਾਜ ਕਿਵੇਂ ਰੱਬ ਵਸ ਆਵੇ? ਤਾਂ ਸਤਿਗੁਰੂ ਗਰੀਬ ਨਵਾਜ ਨੇ ਇਸ ਪੰਕਤੀ ਦਾ, ਸਵਾਲ ਦਾ ਜਵਾਬ ਪਹਿਲਿਆਂ ਚ ਦੇ ਦਿੱਤਾ। ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਧਰਤੀ ਨੂੰ ਅਮਲ ਬਣਾ, ਅਮਲਾਂ ਦੀ ਧਰਤੀ। ਆਮ ਕਹਾਵਤ ਹੈ ਆਪਣੀ ਇੱਕ ਪੰਜਾਬੀ ਦੀ ਵੀ, ਅਮਲਾਂ ਦੇ ਨਿਬੇੜੇ ਹੋਣੇ ਨੇ, ਜਾਤ ਤੇ ਕਰਮ ਨਹੀਂ ਕੋਈ ਪੁੱਛਦਾ ਸੱਚੀ ਦਰਗਾਹ ਦੇ ਅੰਦਰ। ਕੇਵਲ ਅਮਲ ਬਾਬੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਕਿਹਾ ਨਾ ਕਿ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਏ। ਜੇ ਸ਼ੁਭ ਅਮਲ ਨਹੀਂ ਨਾ, ਚੰਗੇ ਅਮਲ ਨਹੀਂ, ਤਾਂ ਉੱਥੇ ਸੱਚੀ ਦਰਗਾਹ ਦੇ ਅੰਦਰ ਕਿਸੇ ਨੇ ਬਾਤ ਨਹੀਂ ਪੁੱਛਣੀ। ਸਤਿਗੁਰ ਕਹਿੰਦੇ ਅਮਲਾਂ ਦੀ ਧਰਤੀ ਬਣਾ, ਸ਼ਬਦ ਦਾ ਬੀਜ ਪਾ ਵਿੱਚ, ਤੇ ਫਿਰ ਸੱਚ ਕੀ ਆਪ ਸੱਚ ਬੋਲ ਸਦਾ। ਆਪ ਕਹਿੰਦੇ ਨੇ ਖਾਲ ਨੂੰ, ਉਹ ਇੱਕ ਬਣਾਈ ਹੁੰਦੀ ਮਿੱਟੀ ਦੀ ਜਿਸ ਵਿੱਚੋਂ ਕਿਸਾਨ ਪਾਣੀ ਲਾਉਂਦੇ ਨੇ। ਸੱਚ ਕੀ ਆਪ ਨਿਤ ਦੇ ਪਾਣੀ, ਹਰ ਰੋਜ਼ ਪਾਣੀ ਦੇ, ਤੇ ਫਿਰ ਹੋਏ ਕਿਸਾਨ ਇਮਾਨ ਜਮਾਇ ਲੈ, ਕਿਸਾਨ ਬਣ ਜਾ। ਇਮਾਨ ਜਿਹੜਾ ਹੈ ਨਾ, ਧਰਮ ਜਿਹੜਾ ਤੇਰਾ, ਉਸ ਨੂੰ ਜਮਾ, ਜਮਾ ਮਤਲਬ ਕਾਇਮ ਕਰ ਦੇ, ਜੰਮ ਜਾਵੇ ਧਰਮ ਕਿਸੇ ਜਗ੍ਹਾ ਤੇ। ਜੰਮ ਜਾਵੇ ਨਾ ਕੋਈ, ਜਿਵੇਂ ਰੁੱਖ ਜੰਮ ਜਾਵੇ ਤੇ ਉਖੜਦਾ ਨਹੀਂ, ਬੜਾ ਜ਼ੋਰ ਲਾਈਏ ਪੁੱਟਿਆ ਨਹੀਂ ਜਾਂਦਾ। ਸਤਿਗੁਰੂ ਕਹਿੰਦੇ ਇਮਾਨ ਧਰਮ ਤੇਰਾ ਇੰਨਾ ਗਹਿਰਾ ਚਲਾ ਜਾਵੇ, ਪੁੱਟਣ ਦੀ ਕੋਈ ਕੋਸ਼ਿਸ਼ ਕਰੇ ਪੁੱਟਿਆ ਨਾ ਜਾਵੇ। ਕੈਸੇ ਅਰਥ ਗਹਿਰੇ ਨੇ, ਕਿੰਨੇ ਅਰਥ ਡੂੰਘੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸ਼ਬਦ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿੰਦੇ ਹੋਏ ਕਿਸਾਨ ਇਮਾਨ ਜਮਾਇ ਲੈ, ਬਸ ਇੱਥੇ ਹੀ ਤੇ ਦੋਜਕ ਤੇ ਨਰਕ ਤੇ ਸਵਰਗ ਇੱਥੇ ਹੀ ਹੈ। ਪਿਸਤ ਦੋਜਕ ਮੂੜੇ ਏ ਵਜਾਣੀ, ਬਸ ਇਹੀ ਪਿਸਤ ਹੈ ਇਹੀ ਦੋਜਕ ਹੈ। ਇਸਲਾਮ ਧਰਮ ਦੇ ਅੰਦਰ ਦੋਜਕ ਕਹਿੰਦੇ ਨੇ ਜਿੱਥੇ ਅੱਗ ਬਲਦੀ ਹੋਵੇ, ਮੁਸਲਮਾਨ ਬਲਦੀ ਅੱਗ ਵਿੱਚ ਡਿੱਗ ਜਾਵੇ ਤੇ ਕਹਿੰਦੇ ਨਾਪਾਕ ਹੋ ਗਿਆ, ਪਵਿੱਤਰ ਨਹੀਂ ਰਿਹਾ, ਕਿਉਂਕਿ ਮੁਸਲਮਾਨ ਦਫਨਾਉਂਦੇ ਨੇ, ਹਿੰਦੂ ਧਰਮ ਅੱਗ ਵਿੱਚ ਸਾੜਦਾ ਹੈ, ਸਾਡੀ ਸਿੱਖਾਂ ਦੀ ਪਰਿਭਾਸ਼ਾ ਅੱਗ ਵਿੱਚ ਸੰਸਕਾਰ ਹੁੰਦਾ ਹੈ। ਮੁਸਲਮਾਨੀ ਮਤ ਅਨੁਸਾਰ ਜੇ ਅੱਗ ਵਿੱਚ ਡਿੱਗ ਜਾਏ ਤੇ ਉਸ ਨੂੰ ਨਾਪਾਕ ਕਿਹਾ ਜਾਂਦਾ। ਸਤਿਗੁਰੂ ਕਹਿੰਦੇ ਜੇ ਪਿਸ ਤੇ ਦੋਜਕ, ਬਸ ਇਹੀ ਹੈ, ਦੋਜਕ ਦੀ ਅੱਗ ਤੋਂ ਬਚਣਾ ਤੇ ਸਵਰਗ ਤੱਕ ਪਹੁੰਚਣਾ। ਹੋਏ ਕਿਸਾਨ ਇਮਾਨ ਜਮਾਇ ਲੈ, ਪਿਸਤ ਦੋਜਕ ਮੂੜੇ ਇਹ ਵਜਾਣੀ, ਮਤ ਜਾਣ ਸ਼ਹਿ ਗੱਲੀ ਪਾਇਆ, ਮਾਲ ਕੇ ਮਾਣੇ ਰੂਪ ਕੀ ਸੋਭਾ। ਤੂੰ ਤੇ ਅਜੇ ਮਾਲ ਦਾ ਹੀ ਮਾਣ ਕਰੀ ਜਾਂ, ਮੇਰੀਆਂ ਇੰਨੀਆਂ ਦੁਕਾਨਾਂ, ਮੇਰੀਆਂ ਇੰਨੀਆਂ ਗੱਡੀਆਂ ਮੋਟਰਾਂ, ਮੇਰੇ ਇੰਨੇ ਘਰ, ਮੇਰਾ ਇੰਨਾ ਬੈਂਕ ਬੈਲੈਂਸ, ਮਾਲ ਕੇ ਮਾਣੇ। ਮਾਣ ਕਿਸ ਚੀਜ਼ ਦਾ? ਮਾਲ ਦਾ। ਮਾਲ ਦੇ ਅੰਦਰ ਧੀਆਂ ਪੁੱਤਰ ਭੈਣ ਭਰਾ, ਮੇਰਾ ਕੋੜਮਾ ਕਬੀਲਾ ਬੜਾ ਵੱਡਾ, ਤੂੰ ਕਿੰਨਾ ਕੁ ਵੱਡਾ, ਤੇਰਾ ਮਨ ਕਿੰਨਾ ਕੁ ਵੱਡਾ। ਮਾਣ ਕੇ ਮਾਲੇ, ਮਾਲ ਕੇ ਮਾਣੇ ਰੂਪ ਕੀ ਸੋਭਾ। ਫਿਰ ਜੇ ਮਾਲ ਤੇਰਾ ਚਲਾ ਗਿਆ, ਧਨ ਦੌਲਤ ਚਲਾ ਗਿਆ, ਤੇ ਰੂਪ ਤੇ ਮਾਣ ਕਰਨ ਲੱਗ ਗਿਆ, ਮੈਂ ਬੜਾ ਸੋਹਣਾ, ਰੂਪ ਕੀ ਸ਼ੋਭਾ। ਮਹਾਰਾਜ ਕਹਿੰਦੇ ਰੂਪ ਦੀ ਸ਼ੋਭਾ ਵੀ ਨਹੀਂ ਰਹਿਣੀ, ਜੋਬਨ ਦੀ ਸ਼ੋਭਾ ਨਹੀਂ ਰਹਿਣੀ, ਜਵਾਨੀ ਚਾਰ ਦਿਨਾਂ ਦੀ ਏ, ਖਤਮ ਹੋ ਜਾਣੀ ਏ। ਮਾਲ ਕੈ ਮਾਣ ਹੈ, ਰੂਪ ਕੀ ਸ਼ੋਭਾ, ਬਸ ਇਦ ਵਿਧੀ ਜਨਮ ਗਵਾਇਆ, ਇਸ ਤਰ੍ਹਾਂ ਹੀ ਜਨਮ ਜਿਹੜਾ ਹੈ ਬਤੀਤ ਹੋ ਗਿਆ ਮਨੁੱਖ ਦਾ। ਮਾਲ ਕੈ ਮਾਣ ਹੈ, ਰੂਪ ਕੀ ਸ਼ੋਭਾ, ਬਸ ਮਨੁੱਖ ਨੂੰ ਇਹ ਦੋ ਚੀਜ਼ਾਂ ਮਾਰਦੀਆਂ ਨੇ, ਜਾਂ ਤਾਂ ਧਨ ਦੌਲਤ ਦਾ ਮਾਣ ਕਰਦਾ, ਧਨ ਦੌਲਤ ਵਿੱਚੋਂ ਨਿਕਲ ਜਾਵੇ, ਰੂਪ ਮਾਣ ਹੁੰਦਾ, ਪੜਿਆ ਲਿਖਿਆ ਹੁੰਦਾ, ਵਿਦਵਾਨ ਚੰਗਾ ਹੋਵੇ ਤਾਂ ਮਾਣ ਕਰ ਲੈਂਦਾ। ਸਤਿਗੁਰੂ ਕਹਿੰਦੇ ਬਸ ਇਹਨਾਂ ਦੋਨਾਂ ਚੀਜ਼ਾਂ ਨੂੰ ਤਿਆਗਣਾ ਪਏਗਾ, ਮਾਲ ਦਾ ਮਾਣ ਨਾ ਕਰ, ਰੂਪ ਦਾ ਮਾਣ ਨਾ ਕਰ। ਮਾਲ ਕੈ ਮਾਣ ਹੈ, ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ, ਐਬ ਤਨ ਚੀਕੜੋ, ਇਹ ਤੇਰਾ ਤਨ ਤਾਂ ਚਿੱਕੜ ਹੈ, ਐਬ ਤਨ ਚੀਕੜੋ, ਇਹ ਮਨ ਮੀਂਡਕੋ, ਮਨ ਜਿਹੜਾ ਹੈ ਡੱਡੂ ਹੈ। ਕਮਲ ਕੀ ਸਾਰ ਨਹੀਂ ਮੂਲ ਜਹ ਪਾਈ, ਕਮਲ ਫੁੱਲ ਵੇਖੀਏ ਨਾ ਕਈ ਵਾਰੀ ਛੱਪੜ ਦੇ ਅੰਦਰ, ਛੱਪੜ ਚ ਚਿੱਕੜ ਬੜਾ ਹੁੰਦਾ, ਚਿੱਕੜ ਦੇ ਅੰਦਰ ਪਾਣੀ ਚਿਕਾਈ ਜੰਮੀ ਹੁੰਦੀ, ਹਰਿਆਵਲ, ਹਰਿਆਵਲ ਵਿੱਚ ਡੱਡੂ ਰਹਿੰਦਾ, ਉਸੇ ਹੀ ਹਰਿਆਵਲ ਤੇ ਕਾਈ ਦੇ ਅੰਦਰ, ਚਿੱਕੜ ਦੇ ਅੰਦਰ ਕਮਲ ਫੁੱਲ ਖਿੜਦਾ, ਕਮਲ ਫੁੱਲ ਖਿੜਦਾ, ਉਹਦੀਆਂ ਪੰਖੜੀਆਂ ਦਾ ਰੰਗ ਬੜਾ ਨਿਆਰਾ ਹੁੰਦਾ, ਉਸ ਦੇ ਅੰਦਰ ਖੁਸ਼ਬੂ ਬੜੀ ਹੁੰਦੀ, ਕਮਲ ਫੁੱਲ ਦੀ ਖੁਸ਼ਬੂ ਬੜੀ ਚੰਗੀ, ਕਮਲ ਫੁੱਲ ਦਾ ਰੰਗ ਰੂਪ ਬੜਾ ਚੰਗਾ। ਪਰ ਕਮਲ ਫੁੱਲ ਖਿੜਦਾ ਕਿਸ ਜਗ੍ਹਾ ਤੇ? ਮਹਾਰੇ ਕਹਿੰਦੇ ਚਿੱਕੜ ਦੇ ਅੰਦਰ। ਇਹ ਸਾਡਾ ਤਨ ਚਿੱਕੜ ਹੈ, ਸਾਡਾ ਇੱਥੇ ਕਮਲ ਫੁੱਲ ਹੈ, ਜਿੱਥੇ ਸਾਡੀ ਧੁਨੀ ਹੈ ਨਾ ਨੇਵਲ, ਇਹ ਸਾਡਾ ਕਮਲ ਫੁੱਲ ਹੈ, ਇਹਨੇ ਖਿੜਨਾ। ਮਾਤਾ ਦੇ ਉਧਰ ਚੋਂ ਜਦੋਂ ਸਾਡਾ ਜਨਮ ਹੋਇਆ ਨਾ, ਇਸ ਨੂੰ ਕੱਟ ਦਿੱਤਾ ਗਿਆ, ਸੰਬੰਧ ਮਾਂ ਦੇ ਨਾਲ ਸੀ, ਕੱਟ ਦਿੱਤਾ ਨਾੜ ਨੂੰ, ਨਾੜ ਕੱਟੀ, ਨਾੜ ਅੰਦਰਲੇ ਪਾਸੇ ਨੂੰ ਚਲੀ ਗਈ, ਇਸੇ ਨੂੰ ਹੀ ਜੋਗੀ ਲੋਕਾਂ ਨੇ ਕਿਹਾ ਕੁੰਡਲਨੀ, ਇਹ ਪਿਛਲੇ ਪਾਸੇ ਆ ਜਾਂਦੀ ਹੈ ਕੁੰਡਲਨੀ, ਇਹ ਫਿਰ ਗੋਲ ਕੁੰਡਲ ਮਾਲ ਕੇ ਬਹਿ ਜਾਂਦੀ ਅੰਦਰ, ਇਹ ਖੁੱਲਦੀ ਉਦੋਂ ਜਦੋਂ ਸਵਾਸਾਂ ਦਾ ਅਭਿਆਸ ਜਾਂ ਨਾਮ ਦਾ ਅਭਿਆਸ ਕੀਤਾ ਜਾਏ। ਮਹਾਰਾਜ ਕਹਿੰਦੇ ਤਨ ਚਿੱਕੜ ਹੈ ਐਬ ਤਨ ਚਿੱਕੜੋ, ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ ਉਸਤਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਨੁੱਖ ਦਾ ਗੁਰੂ ਨਿਤ ਭਾਖਿਆ ਬੋਲੇ, ਬੜਾ ਉੱਚਾ ਉੱਚਾ ਬੋਲਦਾ, ਪਰ ਨਹਿ ਬੁੱਝੇ ਇਹ ਨਹੀਂ ਜਾਣਦਾ। ਕਿਉਂ ਬੁੱਝੇ ਜਾਂ ਨਹਿ ਬੁਝਾਈ, ਕਿਉਂ ਬੁੱਝੇ ਕਿਉਂ ਜਾਣੇ? ਜਿੰਨਾ ਚਿਰ ਪਰਮਾਤਮਾ ਅਕਾਲ ਪੁਰਖ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ, ਕੇਵਲ ਆਪ ਜੀ ਦੇ ਸਾਹਮਣੇ ਸ਼ਬਦ ਦੇ ਅਰਥ ਰੱਖ ਰਹੇ ਹਨ, ਜੋ ਸ਼ਬਦ ਹੈ ਇਸ ਦੀ ਗਹਿਰਾਈ ਦੇ ਵਿੱਚ ਆਪਾਂ ਬਾਅਦ ਵਿੱਚ ਜਾਵਾਂਗੇ। ਕਿਉਂ ਬੁੱਝੈ ਜਾਂ ਨਹਿ ਬੁਝਾਈ, ਅਖੀਰਲੀਆਂ ਪੰਕਤੀਆਂ ਚ ਆਪ ਜੀ ਨੇ ਤਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪੇਸ਼ ਕਰ ਦਿੱਤਾ। ਕਹਿੰਦੇ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਪੰਕਤੀ ਤੇ ਜ਼ਿਆਦਾ ਜ਼ੋਰ ਦਿਓ ਜੇ, ਧਿਆਨ ਦਿਓ ਜੇ। ਆਖਣ ਸੁਣਨਾ ਪਾਉਣ ਕੀ ਬਾਣੀ, ਪਾਉਣ ਕੀ ਬਾਣੀ ਕੀ ਹੁੰਦੀ ਹੈ? ਜਿਹੜੀ ਬੋਲਦੀ ਹੈ ਕੰਨਾਂ ਚੋਂ ਲੰਘ ਜਾਏ, ਜੋ ਆਖੀਏ ਕੋਈ ਸੁਣੇ ਹੀ ਨਾ। ਮਹਾਰਾਜ ਕਹਿੰਦੇ ਕਿਤੇ ਇਹ ਤਾਂ ਨਹੀਂ ਜੀਵਨ ਦੇ ਅੰਦਰ ਪਰਮਾਤਮਾ ਕਹਿ ਰਹੇ ਹੈ, ਸੰਤ ਮਹਾਤਮਾ ਕਹਿ ਰਹੇ ਨੇ, ਨਾਮ ਜਪੀਏ ਕਹਿ ਰਹੇ ਨੇ, ਭਗਤ ਜਨ ਕਹਿ ਰਹੇ ਹਨ, ਆਖਣ ਸੁਣਨਾ ਪਾਉਣ ਕੀ ਬਾਣੀ, ਸਾਡੇ ਉੱਪਰ ਅਸਰ ਨਹੀਂ ਹੁੰਦਾ, ਉਹ ਹਵਾ ਦੇ ਬੁੱਲੇ ਤਰ੍ਹਾਂ ਲੰਘ ਜਾਂਦੀ ਹੈ, ਸੁਣਿਆ ਵੀ ਨਹੀਂ ਜਾਂਦਾ। ਸਭ ਨਾ ਔਖਾ ਹੈ ਸੁਣਨਾ, ਸਭ ਨਾ ਔਖਾ ਸੁਣਨਾ ਹੈ। ਤਾਂ ਹੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਚਾਰ ਪੌੜੀਆਂ ਕੇਵਲ ਸੁਣਨ ਦੇ ਉੱਤੇ ਹੀ ਜ਼ੋਰ ਪਾ ਕੇ ਦੇ ਦਿੱਤੀਆਂ। ਸੁਣ, ਸਤਿਗੁਰੂ ਕਹਿੰਦੇ ਤੇਰੀ ਤਾਂ ਹਾਲਤ ਇਹ ਹੈ ਹੇ ਕਾਜੀ, ਮਜ਼ਾਰ ਵਿੱਚ ਜਾ ਕੇ ਮੁੱਲਾਂ ਦੇ ਆਪਣੇ ਮਸਜਿਦ ਦੇ ਅੰਦਰ ਜਾ ਕੇ ਨਮਾਜ਼ ਵੀ ਗੁਜ਼ਾਰਨਾ, ਪਰ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਮਨ ਦੇ ਉੱਪਰ ਤਾਂ ਰੰਗ ਮਾਇਆ ਦਾ ਚੜਿਆ ਹੈ, ਤੇ ਖਸਮ ਨੂੰ ਕਿਹੜੇ ਚੰਗੇ ਨੇ, ਖਸਮ ਨੂੰ ਕਿਹੜੇ ਚੰਗੇ ਲੱਗਦੇ ਨੇ? ਸਤਿਗੁਰੂ ਫਰਮਾਨ ਕਰਦੇ ਨੇ, ਖਸਮ ਕੀ ਨਦਰ ਦਿਲੇ ਪਸਿੰਦੇ, ਖਸਮ ਦੀ ਨਿਗਾਹ ਦੇ ਅੰਦਰ ਖਸਮ ਦੇ ਮਨ ਨੂੰ ਉਹ ਪਸੰਦ ਨੇ, ਚੰਗੇ ਲੱਗਦੇ ਨੇ, ਜਿਨੀ ਘਰ ਇੱਕ ਧਿਆਇਆ, ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਧਿਆਇਆ ਹੈ, ਜਿਨ੍ਹਾਂ ਇੱਕ ਪਰਮਾਤਮਾ ਦੀ ਉਪਾਸ਼ਨਾ ਕੀਤੀ ਹੈ। ਸਾਡੀ ਹਾਲਤ ਦਾ ਇਹ ਹੈ, ਕਈ ਜਾਣੇ ਆ, ਕਹਤੇ ਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਜੀਵਨ ਤਬਦੀਲ ਨਹੀਂ ਹੋਇਆ, ਬਹੁਤ ਉਮਰ ਕਹਿੰਦਿਆਂ ਕਹਿੰਦਿਆਂ ਚਲੀ ਗਈ, ਸੁਣਦਿਆਂ ਸੁਣਦਿਆਂ ਹੀ ਚਲੀ ਗਈ, ਸੁਣੀ ਗਏ ਆ ਅਸਰ ਹੋਇਆ ਨਹੀਂ, ਸੁਣ ਕੇ ਉੱਥੇ ਦਾ ਉੱਥੇ ਹੀ ਰਹਿ ਗਿਆ, ਆਖ ਕੇ ਉੱਥੇ ਦਾ ਉੱਥੇ ਹੀ ਰਹਿ ਗਿਆ। ਸਾਈਂ ਬੁੱਲੇ ਸ਼ਾਹ ਪਤਾ ਕੀ ਲਿਖਦੇ, ਸਾਈਂ ਬੁੱਲੇ ਸ਼ਾਹ ਨੇ ਬੜੀ ਕਮਾਲ ਦੀ ਗੱਲ ਲਿਖੀ, ਕਹਿੰਦੇ ਪੜ ਪੜ ਆਲਮ ਫਾਜ਼ਲ ਹੋਇਓ, ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ, ਪੜ ਕੇ ਕੁਆਲੀਫਾਈਡ ਹੋ ਗਿਆ, ਪੜ ਪੜ ਕੇ ਬੜਾ PhD ਡਿਗਰੀ ਲੈ ਲਈਆਂ ਸਾਰੀਆਂ, ਪੜ ਪੜ ਆਲਮ ਫਾਜ਼ਲ ਹੋਇਓ, ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ, ਮੁੜ ਮੁੜ ਜਾਂਦਾ ਮੰਦਰ ਮਸੀਤੇ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ, ਬੁੱਲਿਆ ਤਾਂ ਅਸਮਾਨੀ ਫੜਦਾ, ਆਕਾਸ਼ ਵਿੱਚ ਉੱਡਦੇ ਪੰਛੀਆਂ ਨੂੰ ਵੀ ਫੜ ਲੈਂਦਾ, ਜੋ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ, ਜਿਹੜਾ ਘਰ ਦੇ ਵਿੱਚ ਬੈਠਾ ਉਹਨੂੰ ਤਾਂ ਪਕੜਿਆ ਹੀ ਨਹੀਂ, ਮਨ ਤਾਂ ਮੁੱਠੀ ਚ ਆਇਆ ਹੀ ਨਹੀਂ। ਫਿਰ ਅਗਲੀ ਗੱਲ ਕਹਿੰਦੇ, ਸਿਰ ਤੇ ਟੋਪੀ ਤੇ ਨੀਅਤ ਖੋਟੀ, ਕੀ ਲੈਣਾ ਟੋਪੀ ਧਰ ਕੇ, ਮੁਸਲਮਾਨਾਂ ਦੀ ਭਾਸ਼ਾ ਦੇ ਅੰਦਰੋਂ ਕਹਿੰਦੇ ਟੋਪੀਆਂ ਰੱਖਦੇ ਹੋ, ਟੋਪੀਆਂ ਰੱਖ ਕੇ ਮਸਜਿਦ ਵਿੱਚ ਜਾਂਦੇ ਹੋ, ਬਾਰ ਬਾਰ ਨਮਾਜ਼ ਗੁਜ਼ਾਰਦੇ ਹੋ, ਬਾਰ ਬਾਰ ਨਮਾਜ਼ ਗੁਜ਼ਾਰਦੇ ਹੋ। ਸਾਈਂ ਬੁੱਲੇ ਸ਼ਾਹ ਫਕੀਰ ਕਹਿੰਦਾ ਸਿਰ ਤੇ ਟੋਪੀ, ਆਪਣੀ ਵੀ ਹਾਲਤ ਹੀ ਹੋਈ ਹੈ, ਦਸਤਾਰ ਰੱਖੀ ਮਤਲਬ ਕੇਵਲ ਸਿਰ ਕੱਜਣ ਤੱਕ ਹੈ। ਉਹ ਕਹਿੰਦਾ ਸਿਰ ਤੇ ਟੋਪੀ ਤੇ ਨੀਅਤ ਖੋਟੀ, ਕੀ ਲੈਣਾ ਟੋਪੀ ਧਰ ਕੇ, ਤਸਬੀ ਫਿਰੀ ਪਰ ਮਨ ਨਾ ਫਿਰਿਆ, ਕੀ ਲੈਣਾ ਤਸਬੀ ਫੜ ਕੇ, ਸਿਰ ਤੇ ਟੋਪੀ ਤਾਂ ਰੱਖ ਲਈ, ਕਹਿੰਦੇ ਨੀਅਤ ਜਿਹੜੀ ਹੈ ਸਿਰ ਕੱਜ ਲਿਆ ਪਰ ਮਨ ਨਾ ਕੱਜਿਆ ਗਿਆ, ਸਿਰ ਤੇ ਟੋਪੀ ਤੇ ਨੀਅਤ ਖੋਟੀ, ਕੀ ਲੈਣਾ ਟੋਪੀ ਧਰ ਕੇ, ਤਸਬੀ ਫਿਰੀ ਪਰ ਮਨ ਨਾ ਫਿਰਿਆ, ਕੀ ਲੈਣਾ ਤਸਬੀ ਫੜ ਕੇ, ਕਹਿੰਦੇ ਮਾਲਾ ਫਿਰਦੀ ਗਈ ਮਨ ਨਾ ਫਿਰਿਆ, ਮਨ ਉਸੇ ਦਾ ਹੀ ਉੱਥੇ ਖੜਿਆ ਰਿਹਾ, ਤਸਬੀ ਫਿਰੀ ਪਰ ਮਨ ਨਾ ਫਿਰਿਆ, ਕੀ ਲੈਣਾ ਤਸਬੀ ਫੜ ਕੇ, ਛਿਲੇ ਕੱਢੇ ਪਰ ਰੱਬ ਨਾ ਮਿਲਿਆ, ਲੈਣਾ ਕੀ ਛਿਲਿਆਂ ਵਿੱਚ ਵੜ ਕੇ, 40-40 ਦਿਨ ਦਾ ਤਪ ਰੱਖ ਨੰਗੇ ਪੈਰੀ ਚਲੇ ਜਾਓ, ਆਮ ਮਹਾਰ ਚੱਲਦੀ। ਕਹਿੰਦੇ ਛਿਲੇ ਕੱਢੇ ਪਰ ਰੱਬ ਨਾ ਮਿਲਿਆ, ਲੈਣਾ ਕੀ ਛਿਲਿਆਂ ਵਿੱਚ ਵੜ ਕੇ, ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ। ਬੜੀ ਕਮਾਲ ਦੀ ਬਾਤ ਹੈ, ਦਹੀਂ ਨਾ ਨਾ ਪਾਈਏ ਦੁੱਧ ਵੀ ਨਹੀਂ ਜੰਮਦਾ। ਬੁੱਲਿਆ ਜਾਗ ਬਿਨਾ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਏ ਕੜ ਕੜ ਕੇ ਰੱਖੀ ਰੱਖੋ ਹਾਂ ਅੱਗ ਤੇ, ਲਾਲ ਹੋ ਜਾਏਗਾ, ਲਾਲ ਹੋ ਜਾਏਗਾ, ਹੋਈ ਜਾਏਗਾ, ਹੋਈ ਜਾਏਗਾ, ਰੰਗ ਤਬਦੀਲ ਹੋ ਜਾਏਗਾ। ਜੇ ਅੱਗ ਨਾਲ ਕਹੋ ਵੀ ਇਹ ਦਹੀਂ ਜੰਮ ਜਾਏ, ਕਦੇ ਵੀ ਨਹੀਂ ਹੋ ਸਕਦਾ। ਸਾਈਂ ਬੁੱਲੇ ਸ਼ਾਹ ਕਹਿੰਦੇ ਜਾਗ ਬਿਨਾ, ਜਾਗ ਤੋਂ ਬਗੈਰ ਦੁੱਧ ਨਹੀਂ ਜੰਮਣਾ, ਜਾਗ ਬਿਨਾ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋਵੇ ਕੜ ਕੜ ਕੇ। ਹੁਣ ਜਾਗ ਕੀ ਲਾਣਾ? ਧਰਮ ਕਮਾਉਣ ਵਾਸਤੇ ਕਿਣਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ, ਵਸੇ ਹਾਂ ਅੰਦਰ ਇੱਕ ਵਾਰ ਸਤਨਾਮ ਸ੍ਰੀ ਵਾਹਿਗੁਰੂ। ਐਸਾ ਗਹਿਰਾ ਚਲਾ ਜਾਵੇ ਮੁੜ ਕੇ ਨਿਕਲੇ ਹੀ ਨਾ, ਐਸਾ ਗਹਿਰਾ ਵਸ ਜਾਵੇ ਮੁੜ ਕੇ ਨਿਕਲੇ ਨਾ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਕਹਿੰਦੇ ਯਾਦ ਸੱਜਣ ਦੀ ਹਰਦਮ ਰਹਿੰਦੀ, ਲੈ ਗਈ ਡੂੰਘੇ ਥਾਈ। ਕਹਿੰਦੇ ਪਹਿਲਾਂ ਤਾਂ ਜ਼ਬਾਨ ਦੇ ਉੱਤੇ ਹੀ ਸੀ, ਜ਼ਬਾਨ ਦੇ ਉੱਪਰ ਬੈਠੀ ਸੀ, ਹੁਣ ਸੱਜਣ ਦੀ ਯਾਦ ਬਹੁਤ ਗਹਿਰੀ ਥੱਲੇ ਲੰਘ ਗਈ, ਥੱਲੇ ਲੰਘ ਗਈ, ਥੱਲੇ ਮੇਰੇ ਤੋਂ ਵੀ ਨਹੀਂ ਪਕੜੀ ਜਾ ਰਹੀ ਕਿੱਥੇ ਗਈ। ਯਾਦ ਸੱਜਣ ਦੀ ਹਰਦਮ ਰਹਿੰਦੀ, ਲੈ ਗਈ ਡੂੰਘੇ ਥਾਈ, ਵਾਤ ਵਾਂਗ ਸੰਗੀਤ ਥਰਰ ਦੀ ਰਹਿੰਦੀ, ਬਣ ਗਏ ਰਾਗ ਅਲਾਹੀ। ਕੰਬਾਈਨ ਕਰਦੀ ਹੈ, ਵਾਈਬ੍ਰੇਸ਼ਨ ਕਰ ਰਹੀ ਹੈ, ਅੰਦਰੋਂ ਸਰੀਰ ਹਿਲਦਾ, ਵਾਂਗ ਸੰਗੀਤ ਥਰਰ ਦੀ ਰਹਿੰਦੀ ਅੰਦਰੋਂ। ਹੁਣ ਵਾਹਿਗੁਰੂ ਵਾਹਿਗੁਰੂ ਥਰ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਵਾਈਬ੍ਰੇਸ਼ਨ ਕਰੇ ਹਾਂ, ਤਾਂ ਤੇ ਸਵਾਦ ਆਨੰਦ ਬਣ ਗਈ ਰਾਗ ਅਲਾਹੀ। ਇਲਾਹੀ ਰਾਗ ਬਣ ਜਾਂਦਾ ਜਦੋਂ ਅੰਦਰ ਵਾਹਿਗੁਰੂ ਗੁਰਮੰਤਰ ਧੁਨੀ ਤੇ ਜਾ ਕੇ ਖੜਾ ਹੋ ਜਾਂਦਾ, ਰਸਨਾ ਦੁਆਰਾ, ਕੰਠ ਦੁਆਰਾ। ਰਸਨਾ ਤੇ ਜਪਿਆ ਨਾਮ ਕੰਠ ਵਿੱਚ ਆ ਕੇ ਉਤਰਦਾ, ਜਦੋਂ ਗਲੇ ਵਿੱਚ ਆਉਂਦਾ ਨਾ ਜਪਿਆ ਨਾਮ ਇੱਥੇ, ਉਸ ਸਮੇਂ ਫਿਰ ਇਸ ਦੇ ਵਿੱਚ ਰਸ ਆਉਣਾ ਸ਼ੁਰੂ ਹੋ ਜਾਂਦਾ। ਤੀਜੀ ਜਗ੍ਹਾ ਤੇ ਹਿਰਦੇ ਵਿੱਚ ਜਾਂਦਾ, ਮੱਧਮਾ ਪਸੰਤੀ ਪਰਾ ਤੇ ਖੈਬਰੀ, ਪਰਾ ਭਾਸ਼ਾ ਵਿੱਚ ਫਿਰ ਸਾਰਿਆਂ ਤੋਂ ਬਾਅਦ ਚੌਥੀ ਸਟੇਜ ਤੇ ਜਾ ਕੇ ਟਿਕਦਾ ਤੇ ਫਿਰ ਇੱਥੇ ਅੰਮ੍ਰਿਤ ਬਣ ਜਾਂਦਾ, ਫਿਰ ਬਾਹਰ ਨੂੰ ਫਲੋ ਹੁੰਦਾ, ਨਿਕਲਦਾ ਫਿਰ ਬਾਹਰ ਨੂੰ। ਹੁਣ ਅੰਦਰ ਜਾਵੇ ਪਹਿਲਾਂ, ਇੰਨਾ ਗਹਿਰਾ ਜਾਵੇ ਮੁੜ ਕੇ ਫੁਹਾਰੇ ਦੀ ਥਰਾਂ ਬਾਹਰ ਨੂੰ ਆਵੇਗਾ। ਗਰੀਬ ਨਵਾਜ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਆਓ, ਕਿਤੇ ਮਾਲ ਦਾ ਮਾਣ ਤਾਂ ਨਹੀਂ ਕਰ ਰਹੇ, ਧਨ ਜੋਬਨ ਦਾ ਮਾਣ ਤਾਂ ਨਹੀਂ ਕਰ ਰਹੇ, ਧਨ ਦੌਲਤ ਦਾ ਮਾਣ ਤਾਂ ਨਹੀਂ, ਪੜ੍ਹਾਈ ਲਿਖਾਈ ਕਿਸੇ ਚੀਜ਼ ਦਾ ਮਾਣ ਤਾਂ ਨਹੀਂ ਕਰ ਰਹੇ। ਜੇ ਇਹਨਾਂ ਚੀਜ਼ਾਂ ਦਾ ਮਾਣ ਕਰਨੇ ਆ, ਮਤ ਜਾਣੋ ਰੱਬ ਮਿਲ ਜਾਏਗਾ, ਮਤ ਜਾਣ ਸ਼ਹਿ ਗੱਲੀ ਪਾਇਆ। ਬਾਕੀ ਤੇ ਗੱਲਾਂ ਹੀ ਨੇ, ਗੁਟਕਾ ਪਕੜ ਕੇ ਹੱਥ ਵਿੱਚ ਨਿਤਨੇਮ ਕਰੀ ਜਾਈਏ, ਮਨ ਤਾਂ ਦੂਜੇ ਪਾਸੇ ਹੀ ਦੌੜਿਆ ਫਿਰਦਾ, ਮਨ ਤਾਂ ਦੂਜੇ ਪਾਸੇ ਹੀ ਦੌੜਿਆ ਫਿਰਦਾ। ਸਾਈਂ ਬੁੱਲੇ ਸ਼ਾਹ ਕਹਿੰਦੇ ਨਾ ਭਾਈ ਪੜ ਪੜ ਆਲਮ ਫਾਜ਼ਲ ਹੋਇਆ, ਕਈ ਮਨ ਆਪਣੇ ਨੂੰ ਪੜਿਆ ਨੀ, ਮਨ ਨੂੰ ਪੜੋ। ਇੱਕ ਖਿਆਲ ਭਾਈ ਸਾਹਿਬ ਨੇ ਬੜਾ ਕਮਾਲ ਦਾ ਲਿਖਿਆ, ਕਹਿਣ ਲੱਗੇ ਮਨੁੱਖ ਬਾਹਰ ਨੂੰ ਵੇਖਦਾ ਤੇ ਬਾਹਰ ਨੂੰ ਔਗਣ ਨਜ਼ਰ ਆਉਂਦੇ ਨੇ, ਆਪਣੇ ਵਾਲੇ ਪਾਸੇ ਝਾਤੀ ਨੀ ਮਾਰਦਾ, ਆਪਣੇ ਆਪ ਨੂੰ 60 ਸਾਲ ਦੀ ਉਮਰ ਤੱਕ ਵੀ ਨਹੀਂ ਵੇਖਿਆ, ਆਪਣੇ ਆਪ ਨੂੰ 40 ਸਾਲ ਉਮਰ ਬਤੀਤ ਹੋ ਗਈ ਨਹੀਂ ਵੇਖਿਆ, ਬਾਹਰਲੇ ਪਾਸੇ ਵੇਖੀ ਜਾ ਰਿਹਾ ਵੇਖੀ ਜਾ ਰਿਹਾ। ਬਾਹਰੋਂ ਫਿਰ ਪਤਾ ਕੀ ਮਿਲਦਾ? ਔਗਣ ਹੀ ਔਗਣ ਮਿਲਦੇ ਨੇ, ਦੂਜੇ ਦੇ ਔਗਣ ਲੱਭਦੇ ਨੇ, ਗੁਣ ਨਹੀਂ ਮਿਲਦੇ। ਲੋਕ ਅਵਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾ ਜੈ ਕੋਹੇ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ, ਨਵਾਂ ਖੰਡਾਂ ਵਿੱਚ ਜਾਣੀਏ ਆਪਣੇ ਚੱਜ ਆਚਾਰ, ਬ੍ਰਾਹਮਣ ਕੈਲੀ ਘਾਤ ਕੰਨਕਾ ਅਣਚੇਰੀ ਕਾ ਤਾਨ, ਫਿਟਕ ਫਿਟਕਾ ਬਦਾ ਬਦੀਆਂ ਸਦਾ ਸਦਾ ਸ਼ੈਤਾਨ, ਪਾਹੇ ਜਾਹੇ ਜਾਹੇ ਪਾਹੇ ਇੱਥੇ ਜਾਹੇ ਵਿਸਰ, ਨਾਨਕਾ ਇੱਕ ਨਾਮ। ਜਿੱਥੇ ਨਾਮ ਨਹੀਂ ਨਾ, ਇਹ ਸਾਰੀਆਂ ਚੀਜ਼ਾਂ ਵਿਸਰ ਜਾਂਦੀਆਂ। ਫਿਰ ਜੀਵਨ ਦਾ ਰਾਜ ਕੀ ਹੋਇਆ? ਭੈਣ ਜੀ ਨੇ ਸ਼ਬਦ ਲਾਇਆ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਤੇ ਉਹ ਬਿਰਹਾ ਦੀ ਤੜਫ ਦੀ ਗੱਲ ਕਹੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਤੜਫ ਦੀ ਬਾਤ ਕਹੀ, ਦੇਖੋ ਕਿੰਨਾ ਧਿਆਨ ਰੱਖਿਆ ਗੁਰੂ ਅਰਜਨ ਦੇਵ ਮਹਾਰਾਜ ਨੇ। ਜਦੋਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਆਓ ਚੌਥਾ ਬੰਦ ਜੋੜੋ, ਜੋੜ ਤਾਂ ਦਿੱਤਾ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਬਸ ਇੱਥੇ ਆ ਕੇ ਰੋਕ ਦਿੱਤਾ, ਸੇਵ ਕਰੀ ਪਲ ਚਸਾ ਨਾ ਵਿਛੜਾ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਨੂੰ, ਅਰਜਨ ਦੇਵ ਜੀ ਅਗਲੀ ਪੰਕਤੀ ਉਚਾਰਨ ਕਰੋ। ਮਹਾਰਾਜ ਅਧਿਕਾਰ ਨਹੀਂ ਹੈ, ਅਧਿਕਾਰ ਨਹੀਂ, ਕਿਵੇਂ ਕਰਦੇ ਆ? ਕਿਉਂਕਿ ਅਧਿਕਾਰ ਜਿੰਨਾ ਚਿਰ ਗੁਰੂ ਰੂਪ ਨਹੀਂ ਹੁੰਦਾ ਉਨਾ ਚਿਰ ਅੱਗੇ ਨਾਨਕ ਦਾ ਪਦ ਆਉਣਾ। ਕਿਰਪਾ ਕਰੋ ਆਪ ਲਿਖੋ, ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਪੰਕਤੀ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਆਪ ਕਲਮ ਚੁੱਕ ਕੇ ਅਗਾਂਹ ਲਿਖੀ। ਨਾਨਕ ਪਦ ਦੀ ਮੋਹਰ ਕੇਵਲ ਗੁਰੂ ਰਾਮਦਾਸ ਮਹਾਰਾਜ ਦੇ ਹੱਥ ਸੀ, ਅੱਜ ਸ਼ਬਦ ਪੂਰਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਧਿਕਾਰ ਦੇ ਦਿੱਤੇ। ਕਹਿੰਦੇ ਨਾਨਕ ਨਾਮ ਵਰਤ ਸਕਦੇ ਹੋ, ਵੈਸੇ ਤਾਂ ਤੁਹਾਨੂੰ ਬਚਪਨ ਚ ਹੀ ਅਧਿਕਾਰ ਮਿਲ ਗਏ ਸੀ, ਦੋਤਾ ਬਾਣੀ ਕਾ ਬੋਤਾ, ਬਚਪਨ ਚ ਹੀ ਅਧਿਕਾਰ ਮਿਲ ਗਏ ਤੁਹਾਨੂੰ। ਜਦ ਗੁਰੂ ਅਮਰਦਾਸ ਮਹਾਰਾਜ ਨੇ ਅਧਿਕਾਰ ਦੇ ਦਿੱਤੇ ਫਿਰ ਕਿਸ ਚੀਜ਼ ਦੀ ਇਜਾਜ਼ਤ? ਪਰ ਗੁਰੂ ਅਰਜਨ ਦੇਵ ਮਹਾਰਾਜ ਮਰਿਆਦਾ ਪੁਰਸ਼ੋਤਮ ਨੇ, ਕਹਿੰਦੇ ਨਾ ਮਹਾਰਾਜ, ਗੁਰੂ ਦੇ ਬੈਠਿਆਂ ਦੂਜਾ ਵਿਅਕਤੀ ਗੁਰੂ ਦੀ ਵਡਿਆਈ ਦੇ ਅਗਾਂਹ ਵੱਧ ਕੇ ਨਹੀਂ ਲਿਖ ਸਕਦਾ। ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਦੋਨੋਂ ਜਾ ਰਹੇ ਨੇ ਗੋਇੰਦਵਾਲ ਸਾਹਿਬ ਜੀ ਦੀ ਜੂਹ ਦੇ ਵਿੱਚ, ਲੰਘਦਿਆਂ ਲੰਘਦਿਆਂ ਤੁਰਦਿਆਂ ਤੁਰਦਿਆਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਂਹ ਗੁਰੂ ਅੰਗਦ ਦੇਵ ਮਹਾਰਾਜ ਨਾਲੋਂ ਅੱਗੇ ਲੰਘ ਗਈ। ਅਦਬ ਕੀ ਹੁੰਦਾ, ਬਾਂਹ ਗੁਰੂ ਅੰਗਦ ਦੇਵ ਮਹਾਰਾਜ ਤੋਂ ਅੱਗੇ ਲੰਘ ਗਈ, ਕਿੰਨਾ ਮਹਿਸੂਸ ਕੀਤਾ, ਬਾਂਹ ਨੂੰ ਕੋਸਣ ਲੱਗ ਪਏ, ਮੇਰੇ ਗੁਰੂ ਦੀ ਬੇਅਦਬੀ ਹੋ ਗਈ ਹੈ, ਗੁਰੂ ਅੱਗੇ ਸੀ ਅੱਜ ਤੂੰ ਅੱਗੇ ਲੰਘ ਗਈ, ਜਾ ਕੰਮ ਕਰਨੋ ਹੀ ਨਾ ਰਵੇ, ਸੁੱਖ ਜਾ। ਤੇ ਉਹ ਬਾਂਹ ਜਿਹੜੀ ਸੀ ਨਾ, ਆਹਿਸਤਾ ਆਹਿਸਤਾ ਗੁਰੂ ਅਮਰਦਾਸ ਮਹਾਰਾਜ ਨੇ ਸਾਰੀ ਉਮਰ ਉਹਦੇ ਕੋਲੋਂ ਕੰਮ ਨਾ ਲਿਆ, ਬਾਂਹ ਸੁੱਕ ਗਈ ਸੀ। ਗੁਰੂ ਅੰਗਦ ਦੇਵ ਮਹਾਰਾਜ ਨੇ ਤਾੜਨਾ ਕੀਤੀ, ਪੁਰਖਾ ਐਸਾ ਮਤ ਕਰੋ। ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਨਹੀਂ ਮਹਾਰਾਜ, ਇਹਨੇ ਤੁਹਾਡੀ ਜਿਹੜੀ ਹੈ ਬੇਅਦਬੀ ਕੀਤੀ ਹੈ, ਜਿਹੜਾ ਅੰਗ ਗੁਰੂ ਕੀ ਬੇਅਦਬੀ ਕਰੇ, ਜਿਹੜਾ ਮਨੁੱਖ ਗੁਰੂ ਕੀ ਬੇਅਦਬੀ ਕਰੇ ਉਹ ਮੂੰਹ ਦਿਖਾਉਣ ਯੋਗ ਨਹੀਂ ਰਹਿ ਜਾਂਦਾ, ਇਸ ਨੇ ਬੇਅਦਬੀ ਕੀਤੀ ਹੈ, ਇਸ ਨੂੰ ਸਜ਼ਾ ਭੁਗਤਣ ਦਿਓ। ਡਿੱਗੇ ਨੇ ਗਾਗਰ ਲੈ ਕੇ, ਤੇ ਇੱਕੋ ਬਾਂਹ ਜਿਹੜੀ ਹੈ ਨਾ ਗਾਗਰ ਨੂੰ ਪਾਈ ਹੈ, ਗੋਡਾ ਥੱਲੇ ਲੱਗ ਗਿਆ, ਇਹ ਹੱਥ ਜਿਹੜਾ ਫਿਰ ਵੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਹੀ ਹੈ। ਫੋਟੋਆਂ ਆਮ ਵੇਖ ਲਓ, ਇੱਕ ਹੱਥ ਗਾਗਰ ਨੂੰ ਹੈ, ਦੂਜਾ ਗੋਡਾ ਥੱਲੇ ਲੱਗਾ, ਇੱਕ ਬਾਂਹ ਜਿਹੜੀ ਹੈ ਲੰਮੀ ਹੈ, ਉਸ ਬਾਂਹ ਨੂੰ ਨਹੀਂ ਟੱਚ ਕੀਤਾ, ਥੱਲੇ ਹੱਥ ਨਹੀਂ ਲਾਇਆ, ਸਾਰੀ ਉਮਰ ਪ੍ਰਣ ਨਿਭਾਇਆ। ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਇੱਕ ਬਾਤ ਕਹੀ, ਕਹਿੰਦੇ ਸੁਣ ਪੁਰਖਾ, ਇਹ ਕਿਆ ਤੈ ਕਿੰਨਾ, ਜਰਾ ਸ਼ਕਤ ਵੀ ਜਰੀ ਨਾ ਜਾਏ, ਤੇਰੇ ਕੋਲ ਸ਼ਕਤੀ ਜਰੀ ਨਹੀਂ ਗਈ, ਤੇਰੇ ਅੰਦਰ ਗੁਰੂ ਨਾਨਕ ਦੇ ਸ਼ਬਦ ਦਾ ਵਾਸਾ ਹੋ ਗਿਆ, ਹੁਣ ਸੰਕਲਪ ਵੀ ਨਾ ਕਰੀ, ਜੇ ਸੰਕਲਪ ਵੀ ਕਰੇਗਾ ਨਾ ਕਿਸੇ ਬਦਲੇ ਵੀ ਕਿਸੇ ਦਾ ਮਾੜਾ ਹੋ ਜਾਏਗਾ, ਸੰਕਲਪ ਕਰੇਗਾ ਚੰਗੇ ਦਾ ਚੰਗਾ ਹੋ ਜਾਏਗਾ, ਸੰਕਲਪ ਵੀ ਕਰਨਾ ਬੰਦ ਕਰ ਦੇ। ਸੰਕਲਪ ਦਾ ਮਤਲਬ ਹੈ ਸੋਚਣਾ, ਥਿੰਕ ਕਰਨਾ, ਕਿਸੇ ਦੇ ਬਦਲੇ ਕੋਈ ਵਿਚਾਰ ਆਉਣੀ ਮਨ ਅੰਦਰ, ਬੁਰਾ ਭਲਾ ਵਿਚਾਰੀ ਨਾ, ਛੱਡ ਦੇ ਇਸ ਨੂੰ, ਨਹੀਂ ਤਾਂ ਕਿਸੇ ਦਾ ਬੁਰਾ ਹੋ ਜਾਏਗਾ, ਕਿਸੇ ਦਾ ਭਲਾ ਹੋ ਜਾਏਗਾ। ਜੇ ਇਹੋ ਜਿਹਾ ਹੀ ਜੀਵਨ ਰਿਹਾ ਤੇ ਫਿਰ ਕੀ ਖੱਟਿਆ ਤੇ ਕੀ ਗਵਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਕਮਾਲ ਦੀ ਬਾਤ ਲਿਖੀ, ਭੈਣ ਜੀ ਸਵੇਰੇ ਬੈਠੇ ਮੇਰੇ ਕੋਲ ਤੇ ਕਹਿਣ ਲੱਗੇ ਵੀ ਦਿਲ ਕਰਦਾ ਹੁਣ ਤਾਂ, ਮਤਲਬ ਮੈਂ ਕਿਸੇ ਦੀ ਉਪਮਾ ਨਹੀਂ ਕਰਦਾ, ਪਰ ਜਗਿਆਸੂਆਂ ਦੀ ਜਗਿਆਸਾ, ਮਸਕੀਨ ਸਭ ਕਈ ਵਾਰੀ ਸੰਗਤ ਵਿੱਚ ਕਰਦੇ ਸਨ, ਕਿਉਂਕਿ ਸੰਗਤ ਦੇ ਅੰਦਰ ਬੜੇ ਜਗਿਆਸੂ ਬੈਠੇ ਹੁੰਦੇ ਨੇ, ਤੇ ਕਹਿੰਦੇ ਹਜ਼ਾਰਾਂ ਸਤਸੰਗੀਆਂ ਦੇ ਵਿੱਚੋਂ ਕੋਈ ਇੱਕ ਜਗਿਆਸੂ ਹੁੰਦਾ, ਹਜ਼ਾਰਾਂ ਜਗਿਆਸੂਆਂ ਦੇ ਵਿੱਚੋਂ ਕੋਈ ਇੱਕ ਸਾਧੂ ਹੁੰਦਾ, ਹਜ਼ਾਰਾਂ ਸਾਧੂਆਂ ਦੇ ਵਿੱਚੋਂ ਕੋਈ ਇੱਕ ਸੰਤ ਹੁੰਦਾ, ਹਜ਼ਾਰਾਂ ਸੰਤਾਂ ਦੇ ਵਿੱਚੋਂ ਇੱਕ ਕੋਈ ਗਿਆਨੀ ਬਣ ਕੇ ਗੁਰੂ ਮਹਾਰਾਜ ਦੇ ਦਰਬਾਰ ਚ ਪਹੁੰਚਦਾ। ਸੰਗਤ ਵਿੱਚ ਜਗਿਆਸਾ, ਜਗਿਆਸਾ ਜਿਹਨਾਂ ਦਾ ਮਨ ਜਾਗ ਗਿਆ, ਜਿਹਨਾਂ ਦਾ ਮਨ ਜਾਗਦਾ ਨਾ ਫਿਰ ਉਹ ਐਸੀਆਂ ਗੱਲਾਂ ਕਰਦੇ ਨੇ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਫਰਮਾਨ ਕਰਦੇ ਨੇ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤਾਂ ਤੀਨ ਲੋਕ ਕੀ ਬਾਤੇ ਕਹੇ। ਇਹੀ ਮਨ, ਇਹ ਮਨ ਬੁਝਦਿਲ ਹੋ ਕੇ ਡਿੱਗ ਪੈਂਦਾ, ਇਹ ਮਨ ਦੁਨੀਆਂ ਵੱਲੋਂ ਟੁੱਟ ਜਾਂਦਾ, ਰੋਈ ਜਾਂਦਾ ਯਾਰ ਯਾਰ। ਸਤਿਗੁਰੂ ਕਹਿੰਦੇ ਇਹ ਮਨ ਸ਼ਕਤੀ, 52 ਅਖਰੀ ਦੇ ਸ਼ਬਦ ਨੇ, ਮੰਮਾ ਮੂਲ ਗਿਆ ਮਨ ਮਾਨੇ, ਮਰਮੀ ਹੋਏ ਸੋ ਮਨ ਕੋ ਜਾਣੇ, ਮਨ ਕੋਈ ਮਤ ਮਤ ਕੋਈ ਮਨ ਮਿਲਤਾ ਬਿਲਮਾਵੇ, ਬਿਲਮ ਪਿਆ ਤੇ ਇਹ ਮਤ ਪਾਵੇ। ਸਤਿਗੁਰੂ ਕਹਿੰਦੇ ਇਹ ਮਨ ਸ਼ਕਤੀ, ਇਹ ਮਨ ਸੀ ਉਹ ਇਹ ਸ਼ਕਤੀ ਹੈ ਇਹ ਛੇਰ ਬਣ ਜਾਂਦਾ ਇਹ ਗਿੱਦੜ ਵੀ ਬਣ ਜਾਂਦਾ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ ਇਹ ਮਨ ਲਓ ਜੋ ਅਨੁਭਵ ਰਹੇ ਤੋ ਤੀਨ ਲੋਕ ਕੀ ਬਾਤੇ ਕਹਿ ਮਨ ਤਿੰਨਾਂ ਲੋਕਾਂ ਦੀਆਂ ਬਾਤਾਂ ਕਦੋਂ ਕਹੇਗਾ ਜਦੋਂ ਦੋ ਮਨ ਇਕੱਠੇ ਹੋ ਗਏ ਹਰ ਜਗਿਆਸੂ ਦੇ ਦੋ ਮਨ ਨੇ ਇੱਕ ਮਨ ਕੰਮ ਕਰਦਾ ਦੂਜਾ ਮਨ ਦੌੜਿਆ ਫਿਰਦਾ ਕਈ ਵਾਰੀ ਵੇਖੋ ਪੜ੍ਹਦੇ ਹੁੰਦੇ ਨੇ ਬੱਚੇ ਕਿਤਾਬ ਲੈ ਕੇ ਹੱਥ ਵਿੱਚ ਧਿਆਨ ਨਹੀਂ ਜਾਂਦਾ ਪੁਰਾਣੇ ਸਮੇਂ ਦੀਆਂ ਗੱਲਾਂ ਨੇ ਅੱਜ ਦੀ ਗੱਲ ਇਉਂ ਲਾ ਲਓ ਵੀ ਪੜ੍ਹਦਿਆਂ ਨਾ ਤਾਂ ਲਾਈਟ ਵੱਲ ਧਿਆਨ ਹੈ ਨਾ ਕਿਸੇ ਹੋਰ ਵੱਲ ਨਾਲ ਕਲੋਕ ਰੱਖਿਆ ਅਲਾਰਮ ਰੱਖਿਆ ਉਸਦੀ ਆਵਾਜ਼ ਆ ਰਹੀ ਹੈ ਟਿਕ ਟਿਕ ਦੀ ਸਬਕਾਨਸ਼ੀਅਸ ਮਾਈਂਡ ਉਸ ਪਾਸੇ ਹੈ ਇੱਕ ਮਨ ਨਾਲ ਪੜ੍ਹਦਾ ਪਿਆ ਬੜਾ ਧਿਆਨ ਦੇ ਨਾਲ ਪੜ੍ਹ ਰਿਹਾ ਹੈ ਇੱਕ ਦੀ ਟਿਕ ਟਿਕ ਦੀ ਆਵਾਜ਼ ਕੰਨਾਂ 'ਚ ਪੈ ਰਹੀ ਹੈ ਅਲਾਰਮ ਬੰਦ ਹੋ ਜਾਏ ਇੱਕਦਮ ਧਿਆਨ ਉੱਧਰ ਜਾਂਦਾ ਪੜ੍ਹਾਈ ਵੱਲ ਧਿਆਨ ਇੱਧਰ ਇੱਕ ਪਾਸੇ ਉੱਧਰ ਧਿਆਨ ਚਲਾ ਜਾਂਦਾ ਕਿਉਂਕਿ ਦੋ ਮਨ ਇਕੱਠੇ ਕੰਮ ਕਰ ਰਹੇ ਨੇ ਚੇਤਨ ਮਨ ਔਰ ਅਚੇਤਨ ਮਨ ਕਾਨਸ਼ੀਅਸ ਮਾਈਂਡ ਸਭ ਕਾਨਸ਼ੀਅਸ ਮਾਈਂਡ ਦੋ ਜਿਹੜੇ ਹਨ ਕੰਮ ਕਰਦੇ ਨੇ ਅਚੇਤ ਮਨ ਚੇਤਨ ਮਨ ਇਹ ਦੋਨੋਂ ਫਿਰ ਇਕੱਠੇ ਕਦੋਂ ਹੁੰਦੇ ਨੇ ਜਦੋਂ ਗੁਰੂ ਕਾ ਸ਼ਬਦ ਦਾ ਜਾਪ ਕਰੀਦਾ ਆਹਿਸਤਾ ਆਹਿਸਤਾ ਰਸ ਵਿੱਚ ਆ ਕੇ ਉਸ ਨੂੰ ਆਧਾਰ ਬਣਾ ਕੇ ਜੀਵਨ ਦਾ ਜਿਵੇਂ ਕਿਸੇ ਨੂੰ ਤ੍ਰੇਹ ਲੱਗੀ ਹੋਵੇ ਵਾਰ ਵਾਰ ਆਵਾਜ਼ਾਂ ਮਾਰੇ ਪਾਣੀ ਲਿਆਓ ਪਾਣੀ ਲਿਆਓ ਜਿਹਨੂੰ ਤ੍ਰੇਹ ਨਹੀਂ ਲੱਗੀ ਬੈਠਾ ਉਹ ਪਾਣੀ ਥੋੜਾ ਮੰਗਦਾ ਜਿਹਨੂੰ ਭੁੱਖ ਲੱਗੀ ਵਾਰ ਵਾਰ ਆਵਾਜ਼ਾਂ ਮਾਰਦਾ ਭੁੱਖ ਲੱਗੀ ਹੈ ਰੋਟੀ ਲੈ ਕੇ ਆਓ ਲਿਆਓ ਖਾਣਾ ਖਾਣਾ ਲਿਆਓ ਜਿੰਨਾ ਚਿਰ ਰੱਜਦਾ ਨਹੀਂ ਉਨਾ ਚਿਰ ਆਵਾਜ਼ਾਂ ਮਾਰਦਾ ਰਹਿੰਦਾ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਜਿਨ੍ਹਾਂ ਨੂੰ ਪਿਆਸ ਲੱਗੀ ਹੈ ਵਾਰ ਵਾਰ ਉੱਚੀ ਉੱਚੀ ਆਵਾਜ਼ਾਂ ਮਾਰਦੇ ਨੇ ਵਾਹਿਗੁਰੂ 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 ਉਹਨਾਂ ਦੀ ਆਵਾਜ਼ ਫਿਰ ਬੀਹੇ ਦੀ ਤਰ੍ਹਾਂ ਰੱਬ ਤੱਕ ਪਹੁੰਚ ਜਾਂਦੀ ਹੈ ਜਿਨ ਕੋ ਲੱਗੀ ਪਿਆਸ ਹੁਣ ਜਾਣੋ ਵੀ ਸਾਨੂੰ ਪਿਆਸ ਲੱਗੀ ਜੇ ਤਾਂ ਲੱਗੀ ਸਾਨੂੰ ਪਤਾ ਜੇ ਨਹੀਂ ਲੱਗੀ ਤਦ ਵੀ ਪਤਾ ਇਸ ਕਰਕੇ ਅਜੇ ਰਸਮੀ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹਾਂ ਭਾਈ ਸਾਹਿਬ ਨੂੰ ਚਿੱਠੀ ਲਿਖੀ ਕਿਸੇ ਨੇ ਜਗਿਆਸੂ ਨੇ ਕਿਹਾ ਬਈ ਵਾਹਿਗੁਰੂ ਵਾਹਿਗੁਰੂ ਤੇ ਕਹਿੰਦੇ ਆ ਨਾਮ ਤਾਂ ਜਪਣੇ ਆ ਆਪ ਜੀ ਕਹਿੰਦੇ ਹੋ ਨਾਮ ਜਪੋ ਕਹਿੰਦੇ ਸੁਰਤ ਨਾਲ ਸੁਰਤ ਤੋਂ ਬਗੈਰ ਨਾਮ ਜਪੀਦਾ ਕਿ ਇਹਦਾ ਫਲ ਮਿਲੇਗਾ ਤੇ ਭਾਈ ਸਾਹਿਬ ਨੇ ਬੜਾ ਸਿੰਪਲ ਕਹਿੰਦੇ ਮੈਂ ਲੰਮਾ ਲੇਖ ਤੇ ਨਹੀਂ ਲਿਖਦਾ ਤੈਨੂੰ ਸਮਝਾਉਣ ਵਾਸਤੇ ਇੱਕ ਗੱਲ ਲਿਖਣਾ ਜਿਹੜੇ ਨਹੀਂ ਜਪਦੇ ਉਹਨਾਂ ਨਾਲੋਂ ਤੇ ਚੰਗਾ ਰਹਿ ਜਾਏਗਾ ਜਿਹੜੇ ਨਹੀਂ ਜਪਦੇ ਉਹਨਾਂ ਨਾਲੋਂ ਤੇ ਚੰਗਾ ਰਹਿ ਜਾਏਗਾ ਭਾਵੇਂ ਸੁਰਤ ਤੇਰੀ ਟਿਕਦੀ ਹੈ ਜਾਂ ਨਹੀਂ ਟਿਕਦੀ ਜਪ ਤਾਂ ਸਹੀ ਸਾਹਿਬ ਰੋਸ ਧਰੋ ਕੇ ਪਿਆਰ ਬੰਦੇ ਬੰਦਗੀ ਇਖਤਿਆਰ ਤੇਰਾ ਕੰਮ ਕੇਵਲ ਬੰਦਗੀ ਕਰਨਾ ਹੈ ਸਾਹਿਬ ਭਾਵੇਂ ਗੁੱਸੇ ਹੋਵੇ ਜਾਂ ਰਾਜੀ ਹੋਵੇ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਭਾਵੇਂ ਖੁਸ਼ ਹੋਵੇ ਜਾਂ ਨਾ ਹੋਵੇ ਬੰਦਗੀ ਕਰੀ ਜਾ ਵਾਹਿਗੁਰੂ ਵਾਹਿਗੁਰੂ ਕਰੀ ਜਾ ਕੂਕੀ ਜਾ ਕੂ ਕਹਿੰਦੇ ਆ ਚਾਂ ਗੇਂਦੇ ਆ ਮਤੀ ਦਿੰਦੇ ਆ ਨਿਤ ਰੋਜ਼ਾਨਾ ਮਤ ਦੇ ਖੜਕਾ ਇਸ ਮਨ ਨੂੰ ਮਨ ਤੱਕ ਸ਼ਬਦ ਪਹੁੰਚ ਜਾਵੇ ਜਦੋਂ ਮਨ ਤੱਕ ਪਹੁੰਚ ਗਿਆ ਆਖਿਰਕਾਰ ਧਰਤੀ ਪੁੱਟਦਿਆਂ ਪੁੱਟਦਿਆਂ ਟੋਆ ਪੈ ਜਾਂਦਾ ਮਨ ਦੇ ਅੰਦਰ ਸ਼ਬਦ ਦਾ ਜਾਪ ਕਰਦਿਆਂ ਕਰਦਿਆਂ ਮਨ ਤੋੜਦਾ ਚਲਾ ਜਾਂਦਾ ਤੋੜਦਾ ਚਲਾ ਜਾਂਦਾ ਪਿਛਲੇ ਜਨਮਾਂ ਦੇ ਪਾਪ ਨੇ ਜਿਹੜੇ ਨਾ ਉਹ ਸੜਨੇ ਸ਼ੁਰੂ ਹੋ ਜਾਂਦੇ ਨੇ ਵਾਹਿਗੁਰੂ 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 ਕਹਿੰਦੇ ਆ ਜਦੋਂ ਸੜਨੇ ਸ਼ੁਰੂ ਹੁੰਦੇ ਨੇ ਨਾ ਇੱਕ ਦਿਨ ਪਾਪ ਸਾਰੇ ਸੜ ਜਾਂਦੇ ਨੇ ਪਰਦਾ ਦੂਰ ਹੋ ਜਾਂਦਾ ਰੱਬ ਜੀ ਦੇ ਦਰਸ਼ਨ ਹੋ ਜਾਂਦੇ ਨੇ ਤੇ ਉਹ ਮਿਲ ਜਾਂਦਾ ਆਓ ਫਿਰ ਤਾਂਗ ਦੇ ਨਾਲ ਨਿਰੰਕਾਰ ਦੀ ਭਗਤੀ ਕਰਿਆ ਕਰੀਏ ਵਾਹਿਗੁਰੂ ਵਾਹਿਗੁਰੂ ਕਰਿਆ ਕਰੀਏ ਸੁਖਮਨੀ ਸਾਹਿਬ ਦੇ ਜਾਪ ਕਰੋ ਭਾਵੇਂ ਜਪ ਸਾਹਿਬ ਦੇ ਜਾਪ ਕਰੋ ਜਪਜੀ ਸਾਹਿਬ ਜਪੋ ਪਰ ਜਪੋ ਪਿਆਰ ਨਾਲ ਪਿਆਰ ਸਹਿਤ ਜਪੋ ਜਿਹਨਾਂ ਨੇ ਪਿਆਰ ਨਾਲ ਜਪਿਆ ਨਾ ਕਿਉਂਕਿ ਤੇ ਪਿਆਰ ਦੀ ਖੇਡ ਹੈ ਪਿਆਰ ਦੀ ਖੇਡ ਹੈ ਭੋਜਨ ਤੇ ਭਜਨ ਜਿੰਨਾ ਪਿਆਰ ਨਾਲ ਕਰਾਂਗੇ ਭੋਜਨ ਜਿੰਨਾ ਪਿਆਰ ਨਾਲ ਛਕਾਂਗੇ ਓਨਾ ਇਸ ਦਾ ਖੂਨ ਬਣੇਗਾ ਚਰਬੀ ਬਣੇਗੀ ਮਿੱਝ ਬਣੇਗੀ ਹੱਡੀਆਂ ਨੂੰ ਤਾਕਤ ਮਿਲੇਗੀ ਜੇ ਬੜਵਾ ਖਾ ਕੇ ਨਿਬੇੜਿਆ ਪਰਾਂ ਚੱਲ ਦੋ ਮਿੰਟਾਂ 'ਚ ਖਾ ਕੇ ਆਓਗੇ ਕੀ ਬਣਨਾ ਫਿਰ ਤੇ ਮੇਦੇ ਦਾ ਹੀ ਜ਼ੋਰ ਲੱਗਣਾ ਫੈਟ ਹੀ ਬਣੇਗੀ ਫਿਰ ਤਾਂ ਵਿਕਾਰ ਹੀ ਪੈਦਾ ਹੋਣਗੇ ਭਜਨ ਜਿੰਨਾ ਚਿੱਥ ਚਿੱਥ ਕੇ ਕਰਾਂਗੇ ਭਜਨ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਿੱਥ ਕੇ ਕਰਿਆ ਕਰੋ ਬਾਬਾ ਅਤਰ ਸਿੰਘ ਮਸਤੂਵਾਣਾ ਸਾਹਿਬ ਵਾਲੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਨੂੰ ਚਿੱਥਿਆ ਕਰੋ ਚਿੱਥਿਆ ਕਰੋ, ਪਤਾ ਲੱਗੇ ਰਸ ਨਿਕਲਦਾ ਪਿਆ। ਗਾੜੇ ਰਸ ਦੇ ਅੰਦਰ ਆ ਕੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਨੂੰ ਚਿੱਥਦਿਆਂ ਚਿੱਥਦਿਆਂ ਰਸ ਬਣਾ ਦੋ ਕਿ ਐਸਾ ਰਸ ਬਣੇ ਰਗੋ ਰੇਸ਼ੇ ਦੇ ਅੰਦਰ ਇਹ ਗਰਦਿਸ਼ ਕਰਨ ਲੱਗ ਜੇ, ਸਰਕੂਲੇਸ਼ਨ ਹੋ ਜਾਏ। ਗਰੀਬ ਨਵਾਜ ਕਿਰਪਾ ਕਰਨ, ਐਸਾ ਨਾਮ ਜਪੀਏ ਤਾਂ ਗੁਰੂ ਦਰਗਾਹ ਤੇ ਪ੍ਰਵਾਨ ਹੋ ਜਾਵਾਂਗੇ। ਕੇਵਲ ਨਾਮ ਤੇ ਹੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜ਼ੋਰ ਹੈ, ਆਪਾਂ ਨਾਮ ਤੇ ਹੀ ਜ਼ੋਰ ਦੇਣਾ। ਸਤਿਗੁਰੂ ਕਹਿੰਦੇ ਮਤ ਜਾਣ ਸ਼ਹਿ ਗੱਲੀ ਪਾਇਆ, ਗੱਲਾਂ ਨਾ ਕਰ, ਗੱਲਾਂ ਨਾਲ ਨੀ ਰੱਬ ਮਿਲਣਾ। ਮਤ ਜਾਣ ਸ਼ਹਿ ਗੱਲੀ ਪਾਇਆ, ਧਨ ਦੌਲਤ ਦਾ ਮਾਣ ਨਾ ਕਰ। ਮਾਲਕ ਹੈ ਮਾਣ ਹੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਸਾਰਿਆਂ ਦੇ ਜਨਮ ਗਵਾਚ ਗਏ ਨੇ, ਵੇਖੀ ਕਿਤੇ ਤੇਰਾ ਵੀ ਜਨਮ ਨਾ ਗਵਾਚ ਜਾਏ। ਆਪਣੇ ਜਨਮ ਨੂੰ ਸਾਂਭ ਲੈ, ਰਸ ਦੇ ਵਿੱਚ ਆ ਕੇ ਸੁਰਤ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ। ਪਹਿਲਾਂ ਰਸਨਾ ਨਾਲ, ਫਿਰ ਅੱਖਾਂ ਬੰਦ ਕਰਕੇ, ਦੋਵਾਂ ਅੱਖਾਂ ਦੇ ਵਿੱਚ ਕਾਰਲਾ ਜਿਹੜਾ ਆਗਿਆ ਚੱਕਰ ਹੈ, ਤੀਜਾ ਨੇਤਰ ਆਗਿਆ ਚੱਕਰ, ਇਸ ਜਗ੍ਹਾ ਤੇ ਸੁਰਤ ਜੋੜ ਕੇ, ਫਿਰ ਸੁਰਤ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪ। ਸਤਿਗੁਰੂ ਮਿਹਰ ਕਰਨਗੇ, ਫਿਰ ਜੀਵਨ ਦੇ ਅੰਦਰ ਰਸ ਆਏਗਾ। ਆਓ, ਸਮਾਂ ਵਧੀਕ ਹੋ ਰਿਹਾ, ਆਪਾਂ ਕੀਰਤਨ ਦੀ ਸਮਾਪਤੀ ਕਰੀਏ। ਵਿਚਾਰਾਂ ਤੇ ਬੜੀਆਂ ਲੰਮੀਆਂ, ਜੇ ਆਪਾਂ ਨਾਮ ਸੰਬੰਧੀ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸਮਾਧੀ ਲਾਣੀ, ਕਿਸ ਤਰ੍ਹਾਂ ਗੁਰੂ ਤੱਕ ਪਹੁੰਚਿਆ ਜਾਂਦਾ ਹੈ ਇੱਥੋਂ ਤੱਕ, ਕਿਉਂਕਿ ਸ਼ਬਦ ਔਖੇ ਨੇ, ਉਚਾਰਨ ਕਰਨੇ ਵੀ ਔਖੇ ਨੇ, ਪੜ੍ਹਨੇ ਵੀ ਔਖੇ ਨੇ। ਇਸ ਕਰਕੇ ਕਈ ਵਾਰੀ ਪੜ੍ਹੇ ਵੀ ਪੜ੍ਹਨ ਚ ਆਉਂਦੇ ਨੇ, ਕਈ ਵਾਰੀ ਨਹੀਂ ਆਉਂਦੇ, ਤੇ ਕੋਸ਼ਿਸ਼ ਦਾਸ ਦੀ ਤੇ ਇੰਨੀ ਕੀ ਹੁੰਦੀ ਹੈ ਵੀ ਚੰਗੀ ਤੋਂ ਚੰਗੀ ਤੇ ਔਖੀ ਤੋਂ ਔਖੀ ਬਾਣੀ, ਜਿਹੜਾ ਸਬਜੈਕਟ ਹੈ ਨਾਮ ਦਾ, ਕੇਵਲ ਉਹੀ ਆਪ ਜੀ ਦੇ ਪਾਸ ਰੱਖਿਆ ਜਾਵੇ। ਸੌਖੇ ਸ਼ਬਦ ਤੇ ਆਪ ਜੀ ਨੂੰ ਸਾਰਿਆਂ ਨੂੰ ਹੀ ਆਉਂਦੇ ਨੇ, ਸੌਖੇ ਸ਼ਬਦ ਆਪ ਜੀ ਨੂੰ ਸਾਰਿਆਂ ਨੂੰ ਹੀ ਆਉਂਦੇ ਨੇ। ਪੱਕੀ ਹੋਈ ਰੋਟੀ ਹਰੇਕ ਕੋਈ ਖਾ ਲੈਂਦਾ, ਪਕਾਓ ਫਿਰ ਪਤਾ ਲੱਗਦਾ। ਗਰੀਬ ਨਵਾਜ ਮਿਹਰਾ ਕਰਨ ਪ੍ਰਮਾਨ ਕਰਦਿਆਂ ਕਹਿੰਦੇ
ਮਤ ਜਾਣ ਸ਼ਹਿ ਗੱਲੀ ਪਾਇਆ, ਮਤ ਜਾਣ ਸ਼ਹਿ ਗੱਲੀ ਪਾਇਆ, ਮਾਲਕ ਮਾਣ ਰੂਪ ਕੀ ਸੋਭਾ,
ਮਾਲਕ ਮਾਣ ਰੂਪ ਕੀ ਸੋਭਾ,
ਮਾਲਕ ਮਾਣ ਰੂਪ ਕੀ ਸੋਭਾ, ਇਤ ਬੀਤੀ ਜਨਮ ਗਵਾਇਆ, ਮਤ ਜਾਣ ਸ਼ਹਿ ਗੱਲੀ ਪਾਇਆ, ਮਤ ਜਾਣ ਸ਼ਹਿ ਗੱਲੀ ਪਾਇਆ, ਮਤ ਜਾਣ ਸ਼ਹਿ ਗੱਲੀ ਪਾਇਆ, ਓ ਗੱਲੀ ਪਾਇਆ, ਓ ਗੱਲੀ ਪਾਇਆ।